ਆਮ ਜਨਤਾ ਦਾ ਖਿਆਲ ਇੰਡੀਆ ਤੋਂ ਦੂਰ ਆਏ ਵਿਦੇਸ਼ ਵਿਚ ਬੈਠੇ ਇਤਿਹਾਸ ਤੋਂ ਨਾ ਵਾਕ ਗੁਰਬਾਣੀ ਦੀ ਵਿਚਾਰ ਤੋਂ ਖਾਲੀ ਸਿੱਖ ਵੀਰਾਂ ਦਾ ਕੇਵਲ ਇਹੋ ਹੀ ਖਿਆਲ ਸੀ ਕਿ ਜੋ ਕੋਈ ਸਾਧੂ ਸੰਤ ਜਾਂ ਸਿੱਖ ਪ੍ਰਚਾਰਕ ਰਾਗੀ ਢਾਡੀ ਅਤੇ ਕਥਾ ਵਾਚਕ ਦੇ ਰੂਪ ਵਿਚ ਇੱਥੇ ਆਉਂਦਾ ਹੈ ਉਹਨਾਂ ਸਾਰਿਆਂ ਦਾ ਮੁੱਖ ਨਿਸ਼ਾਨਾ ਕੇਵਲ ਮਾਇਆ ਹੀ ਹੁੰਦੀ ਹੈ। ਭਾਵੇਂ ਕੋਈ ਕਿਸੇ ਮਿਸ਼ਨ ਦਾ ਬਹਾਨਾ ਬਣਾ ਕੇ ਆਉਂਦਾ ਹੈ, ਕੋਈ ਕਿਸੇ ਧਾਰਮਿਕ ਸਥਾਨ ਜਾਂ ਸਕੂਲ ਕਾਲਜ ਦੀ ਬਿਲਡਿੰਗ ਵਾਸਤੇ ਅਪੀਲ ਕਰਵਾਉਂਦਾ ਹੈ, ਕੋਈ ਗੁਰੂ ਕੇ ਲੰਗਰ ਦੀ ਮਹੱਤਤਾ ਦੱਸ ਉਸ ਲਈ ਤਨ ਮਨ ਧਨ ਦੁਆਰਾ ਸੇਵਾ ਕਰਨ ਦੀ ਪ੍ਰੇਰਨਾ ਕਰਦਾ ਹੈ, ਪਰ ਇਸ ਤਪ ਤਿਆਗ ਦੀ ਮੂਰਤੀ ਮਹਾਨ ਵਿਅਕਤੀ ਨੇ ਤਾਂ ਸਾਰੀ ਸਿੱਖ ਕੌਮ ਦਾ ਸਿਰੂਚਾ ਕਰ ਦਿੱਤਾ। ਜੋ ਇੰਗਲੈਂਡ ਦੀ ਰਾਜਧਾਨੀ ਲੰਡਨ ਜੈਸੇ ਦੀਪ ਸ਼ਹਿਰ ਵਿਚ ਆ ਕੇ ਵੀ ਮਾਇਆ ਰੂਪੀ ਪਾਣੀ ਦੇ ਸਾਗਰ ਵਿਚ ਕਮਲ ਦੇ ਸਮਾਨ ਲਿਪ ਰਹਿਣ ਦਾ ਨਮੂਨਾ ਦਰਸਾਇਆ। 10,000 ਪਾਉਂਡ ਇੰਡੀਆ ਦੇ 2 ਲੱਖ ਰੁਪਏ ਬਣਦੇ ਹਨ। ਹੁਣ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਪੂਰਨ ਮਹਾਂਪੁਰਸ਼ ਜਿਨ੍ਹਾਂ ਦੀ ਦ੍ਰਿਸ਼ਟੀ ਵਿਚ ਸੋਨਾ ਤੇ ਮਿੱਟੀ ਹੀਰੇ ਤੇ ਅਰੋੜ ਇੱਕੋ ਜਿਹੇ ਹਨ, ਅੱਜ ਵੀ ਮੌਜੂਦ ਹਨ। ਯਥਾ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ। ਵਤਨ ਪਿਆਰ ਤੇ ਪੰਜਾਬ ਵਾਪਸੀ। ਆਪਣੇ ਆਲਣੇ ਵੱਲ ਉੱਡਿਆ ਆਉਂਦਾ ਪੰਛੀ ਤੱਕਦਾ ਨਹੀਂ, ਜਿਉਂ ਜਿਉਂ ਤਰਕਾਲਾਂ ਪੈਂਦੀਆਂ ਹਨ ਤਿਉਂ ਤਿਉਂ ਉਹ ਬਹੁਤੇ ਪਰ ਮਾਰਦਾ ਹੈ। ਜੂਹ ਵਿਚ ਚਰਦੇ ਹੋਏ ਪਸ਼ੂ ਸ਼ਾਮ ਹੋਣ ਤੋਂ ਚਰਨੋਂ ਹਟ ਜਾਂਦੇ ਹਨ ਤੇ ਮੂੰਹ ਚੁੱਕ ਆਪਣੇ ਆਪ ਹੀ ਪਿੰਡ ਨੂੰ ਤੁਰ ਪੈਂਦੇ ਹਨ। ਭਾਵੇਂ ਖੁਰਲੀ ਵਿਚ ਕੋਈ ਚਾਰਾ ਨਾ ਹੋਵੇ, ਇਹ ਵੀ ਉਹ ਉਸ ਤੇ ਆ ਖਲੋਂਦੇ ਹਨ ਕਿਉਂਕਿ ਉਹ ਉਹਨਾਂ ਦਾ ਘਰ ਹੈ। ਇਸੇ ਪ੍ਰਕਾਰ 4.25 ਮਹੀਨੇ ਭਾਰਤ ਤੋਂ ਬਾਹਰ ਰਹਿ ਕੇ ਗੁਰਮਤਿ ਦਾ ਪ੍ਰਚਾਰ ਤੇ ਨਾਮ ਬਾਣੀ ਦਾ ਉਪਦੇਸ਼ ਦਿੱਤਾ। ਕਿਤਨੇ ਅਰਸ਼ੇ ਵਿਚ ਬੇਅੰਤ ਪ੍ਰੇਮੀਆਂ ਨੂੰ ਨਾਮ ਦੀ ਦਾਤ ਬਖਸ਼ੀ। ਬਹੁਤ ਸਾਰੇ ਸਰਧਾਲੂ ਸੱਜਣਾ ਦੇ ਘਰੀ ਚਰਨ ਪਾਏ, 500 ਦੇ ਕਰੀਬ ਅਸਲੋਂ ਹੀ ਗੁਰੂ ਘਰ ਦੇ ਤੋਂ ਬੇਮੁਖ ਤੇ ਪਤਿਤ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਵੰਡੀ, ਜੋ ਭਾਰਤ ਵਿਚ 50,000 ਪ੍ਰਾਣੀਆਂ ਦੇ ਸਮਾਨ ਹੈ। 125 ਦਿਨਾਂ ਵਿਚ ਐਸਾ ਕੋਈ ਦਿਨ ਨਹੀਂ ਸੀ ਜਿਸ ਦਿਨ ਭਾਰਤ ਵਾਸੀ ਪ੍ਰੇਮੀਆਂ ਦੀਆਂ 20-40 ਤੱਕ ਚਿੱਠੀਆਂ ਨਾ ਪਹੁੰਚਦੀਆਂ। ਕਈ ਦਿਨ ਤਾਂ ਇਸ ਤੋਂ ਵੱਧ ਪੱਤਰਕਾਰ ਆ ਜਾਂਦੀਆਂ ਜਿਨ੍ਹਾਂ ਵਿਚ ਕੇਵਲ ਦਰਸ਼ਨ ਹੀ ਤਾਂਘ ਲਿਖੀ ਹੁੰਦੀ। ਉਹ ਇਧਰਲੀ ਸੰਗਤ ਦਾ ਪਿਆਰ ਵਾਰ ਵਾਰ ਦੀਆਂ ਪ੍ਰੇਮ ਭਰੀਆਂ ਚਿੱਠੀਆਂ ਤੇ ਸ਼ਰਧਾਲੂਆਂ ਨਾਲ ਕੀਤੇ ਵਾਪਸੀ ਦੇ ਬਚਨਾਂ ਨੇ ਹਜ਼ੂਰ ਦਾ ਮਨ ਪ੍ਰੇਰ ਦਿੱਤਾ। ਭਾਵੇਂ ਸਰਦਾ ਤੇ ਪਿਆਰ ਤਾਂ ਇੰਗਲੈਂਡ ਵਾਸੀ ਪ੍ਰੇਮੀਆਂ ਦਾ ਵੀ ਥਾਂ ਸੀ, ਪਰ ਇਧਰਲੇ ਸੱਜਣਾਂ ਨੇ ਅੰਤਰ ਆਤਮੇ ਅਰਦਾਸਾਂ ਤੇ ਗੁਰਬਾਣੀ ਦੇ ਪਾਠ ਪ੍ਰਾਰੰਭ ਕਰ ਦਿੱਤੇ ਸਨ, ਜਿਸ ਕਰਕੇ ਆਪਣੀ ਲਾਈ ਫੁਲਵਾੜੀ ਦੀ ਸੰਭਾਲ ਕਰਨੀ ਵੀ ਜ਼ਰੂਰੀ ਸੀ। ਸੂਰਜਮੁਖੀ ਫੁੱਲ ਤੇ ਰਾਤ ਦੇ ਬੰਦ ਹੋਏ ਕਮਲ ਸੂਰਜ ਦੀ ਰੋਸ਼ਨੀ ਨਾਲ ਹੀ ਟਹਿਕਦੇ ਹਨ, ਬਾਅਦ ਵਿਚ ਕੁਮਲਾ ਤੇ ਮੁਰਝਾ ਜਾਂਦੇ ਹਨ। ਭਾਵੇਂ ਉਸ ਇਲਾਕੇ ਦੀ ਸੰਗਤ ਕਿਸੇ ਕੀਮਤ ਤੇ ਨਹੀਂ ਸੀ ਚਾਹੁੰਦੀ ਕਿ ਇਹ ਮੁਲਕ ਹੀਰਾ ਜਿਸ ਦਾ ਦਰਸ਼ਨ ਹਿਰਦੇ ਦੇ ਅੰਧਕਾਰ ਵਿਚ ਪ੍ਰਕਾਸ਼ ਕਰਦਾ ਹੈ, ਸਾਤੋਂ ਦੂਰ ਚਲਿਆ ਜਾਵੇ। ਜਦੋਂ ਦਾਤੇ ਨੇ ਪੰਜਾਬ ਵਾਪਸ ਆਉਣ ਦਾ ਵਚਨ ਕੀਤਾ ਤਾਂ ਸ਼ਰਧਾਲੂਆਂ ਦੇ ਮਨ ਮੁਰਝਾ ਗਏ, ਜਿਵੇਂ ਬਰਫ਼ ਨਾਲ ਕਮਲ ਤੇ ਬਾਰਿਸ਼ ਪੈਣ ਨਾਲ ਦਿਵਾਹੇ ਦੀ ਹਾਲਤ ਹੋ ਜਾਂਦੀ ਹੈ। ਪਰ ਬਸ ਕੋਈ ਨਾ ਚੱਲੇ, ਅੰਦਰੋਂ ਅੰਦਰ ਬੇਨਤੀਆਂ ਕਰਨ ਤੇ ਸੁੱਖਣ ਇਹ ਨਿਰੰਕਾਰ ਇਸ ਅਲਾਹੀ ਜੋਤ ਦਾ ਜੋ ਰੂਹਾਨੀ ਸੰਦੇਸ਼ ਦੀ ਅੰਮ੍ਰਿਤ ਬਾਰਿਸ਼ ਕਰ ਰਹੇ ਹਨ, ਛੇਤੀ ਦੀਦਾਰ ਹੋ ਜਾਵੇ। ਗਰੀਬ ਨਵਾਜ ਨੇ ਸਭਨਾਂ ਨੂੰ ਧੀਰਜ ਬਖਸ਼ਿਆ, ਗੁਰਬਾਣੀ ਦਾ ਪਾਠ ਤੇ ਗੁਰਸਿੱਖੀ ਵਿਚ ਪੱਕਿਆਂ ਰਹਿਣ ਦਾ ਉਪਦੇਸ਼ ਕਰ 31-10-74 ਨੂੰ ਸਵੇਰੇ 7 ਵਜੇ ਹਵਾਈ ਅੱਡੇ ਤੇ ਆਉਣ ਵਾਸਤੇ ਸਰਦਾਰ ਪ੍ਰੀਤਮ ਸਿੰਘ ਦੇ ਘਰੋਂ ਚੱਲੇ। ਦੰਪਤੀ ਤੇ ਵਿਰਾਗ ਨਾ ਰੁਕੇ, ਪ੍ਰੇਮੀਆਂ ਨੇ ਆਪਣੀਆਂ ਗੱਡੀਆਂ ਦਾਤੇ ਦੀ ਕਾਰ ਦੇ ਮਗਰ ਲਾ ਲਈਆਂ। ਸਿਰਿਆਂ ਨਾਲ ਲੱਦੀ ਕਾਰ ਤੇ ਗਲੇ ਚੋਂ ਪ੍ਰੇਮੀਆਂ ਦੇ ਪਾਏ ਬੇਅੰਤ ਸਿਰੇ ਲਾ ਕੇ ਸੀਟਾਂ ਤੇ ਰੱਖ ਦਿੱਤੇ। ਗੱਡੀ ਆਪਣੀ ਸਪੀਡ ਵਿਚ ਦੌੜ ਰਹੀ ਸੀ। ਜਥਾ 1 ਘੰਟਾ ਪਹਿਲਾਂ 6 ਵਜੇ ਕੋਠੀ ਤੋਂ ਚੱਲ ਪਿਆ ਸੀ। ਸੰਤ ਜੀ ਮਹਾਰਾਜ 8:15 ਹਵਾਈ ਅੱਡੇ ਤੇ ਪੁੱਜੇ। ਸੰਗਤਾਂ ਕੁਝ ਪਹਿਲਾਂ ਆਈਆਂ ਸਨ, ਕੁਝ ਨਾਲ ਤੇ ਬਹੁਤ ਸਾਰੇ ਪ੍ਰੇਮੀ ਮਗਰੋਂ ਆਏ। ਅਥਾਹ ਘੱਟ ਹੋ ਗਿਆ, ਕਾਰਾਂ ਦੀ ਕੋਈ ਗਿਣਤੀ ਨਹੀਂ ਸੀ। ਇੱਥੇ 1 ਘੰਟਾ ਕੁਰਸੀ ਲਾ ਕੇ ਸਭਨਾਂ ਨੂੰ ਦਰਸ਼ਨ ਦਿੱਤਾ ਤੇ ਉਪਦੇਸ਼ ਬਖਸ਼ਿਆ। ਕਰਮਚਾਰੀ ਇਤਨਾ ਇਕੱਠ ਦੇਖ ਕੇ ਬੜੇ ਹੈਰਾਨ ਸਨ। ਭਾਵੇਂ ਇਹਨਾਂ ਨੂੰ ਪਹਿਲਾਂ ਫੋਨ ਕਰ ਦਿੱਤਾ ਸੀ, ਫੇਰ ਵੀ ਬਹੁਤਾ ਇਕੱਠ ਦੇ ਕੇ ਘਬਰਾ ਗਏ। ਅਜੇ ਜਿਸ ਨੂੰ ਵੀ ਪਤਾ ਲੱਗਦਾ ਸੀ ਉਹ ਸੱਜਣ ਮਗਰ ਆ ਰਹੇ ਸਨ। ਅਖੀਰ ਨੂੰ ਕਰਮਚਾਰੀਆਂ ਤੇ ਅੱਡੇ ਦੇ ਸਰਕਾਰੀ ਅਫਸਰਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਅੰਦਰ ਚਲੇ ਜਾਓ, ਇਕੱਠ ਬਹੁਤ ਹੈ, ਇਤਨਾ ਸਾਤੋਂ ਇੰਤਜ਼ਾਮ ਨਹੀਂ ਹੋ ਸਕਦਾ। ਉਹਨਾਂ ਦੀ ਘਬਰਾਹਟ ਤੇ ਜਹਾਜ਼ ਦੇ ਚੱਲਣ ਦਾ ਸਮਾਂ ਹੋਇਆ ਜਾਣ ਆਪ ਜੀ ਨੇ ਸਭਨਾਂ ਨੂੰ ਸੱਜਣ ਨੇਤਰੀ ਡਸਕੋਰੇ ਲੈਂਦਿਆਂ ਦੇਖ ਮੇਰਾ ਭਰੀ ਦ੍ਰਿਸ਼ਟੀ ਪਾ ਕੇ ਦਾਸੀ ਦੂਰ ਕਰ ਦਿੱਤੀ ਅਤੇ ਆਪ ਖਿੜੇ ਚਿਹਰੇ ਮੁਸਕਰਾਉਂਦੇ ਹੋਏ 9:15 ਵਜੇ ਅੰਦਰ ਚਲੇ ਗਏ। ਜਹਾਜ਼ ਨੇ 9:15 ਚੱਲਣਾ ਸੀ ਪਰ ਕਿਸੇ ਕਾਰਨ 1 ਘੰਟਾ ਲੇਟ ਹੋ ਗਿਆ। ਦਿੱਲੀ ਵਾਲਾ ਸਰਦਾਰ ਚਰਨਜੀਤ ਸਿੰਘ ਵੀ ਕਈ ਦਿਨ ਪਹਿਲਾਂ ਇੰਗਲੈਂਡ ਪੁੱਜ ਗਿਆ ਸੀ। ਉਹ ਵੀ ਪ੍ਰੀਤਮ ਦੇ ਕੋਲ ਸੇਵਾਦਾਰ ਦੇ ਨਾਲ ਹੀ ਮੂਲੀਆਂ ਸੀਟਾਂ ਤੇ ਬੈਠ ਗਿਆ। ਬਾਕੀ ਸਿੰਘ ਉਸ ਤੋਂ ਪਿਛਲੀਆਂ ਸੀਟਾਂ ਤੇ ਸਨ। ਹਜ਼ੂਰ ਦੀ ਸਵਾਰੀ ਵਾਲੀ ਵਾਲੇ ਹਵਾਈ ਜਹਾਜ਼ ਨੇ ਇੰਗਲੈਂਡ ਦੀ ਧਰਤੀ ਤੋਂ 10:15 ਕਾਸ਼ੀ ਉਡਾਰੀ ਲਈ ਅਤੇ 11:10 ਤੇ ਪੈਰਸ ਪੁੱਜਾ। ਇੱਥੇ 1 ਘੰਟਾ ਰੁਕ ਕੇ 12:40 ਤੇ ਚੱਲਿਆ ਤੇ 2:10 ਤੇ ਰੋਮ ਆਇਆ। ਇਥੋਂ 3:15 ਤੋਂ ਚੱਲ ਕੇ 3 ਘੰਟਿਆਂ ਦੀ ਉਡਾਨ ਤੋਂ ਬਾਅਦ 6:15 ਤੇ ਬੈਰੂਤ ਪੁੱਜਾ। 1 ਘੰਟਾ ਰੈਸਟ ਕਰ 7:15 ਤੇ ਚੱਲ ਇੰਗਲੈਂਡ ਦੇ ਟਾਈਮ 12:30 ਵਜੇ ਦਿੱਲੀ ਆਇਆ। 5:20 ਦਾ ਟਾਈਮ ਸੀ ਪਰ 6:20 ਤੇ ਆਇਆ। ਪਹਿਲਾਂ ਦਿੱਲੀ ਹਵਾਈ ਅੱਡੇ ਤੇ ਸੰਗਤਾਂ ਦਾ ਬੇਅੰਤ ਇਕੱਠ ਜੁੜ ਗਿਆ ਸੀ। ਦਿੱਲੀ ਸ਼ਹਿਰ ਦੇ ਪ੍ਰੇਮੀ ਆਪੜ ਦੀ ਸੰਗਤ, ਪੰਜਾਬ ਚੋਂ ਪਟਿਆਲਾ ਤੇ ਹੋਰ ਨਗਰਾਂ ਤੋਂ ਪੁੱਜੇ ਹੋਏ ਕਈ ਹਜ਼ਾਰ ਗੁਰਮੁਖਾਂ ਦੀ ਨਿਗਾਹ ਆਕਾਸ਼ ਵੱਲ ਲੱਗੀ ਸੀ ਜਾਂ ਆਪੋ ਆਪਣੇ ਹੱਥਾਂ ਦੀਆਂ ਘੜੀਆਂ ਵੱਲ ਤੱਕ ਰਹੇ ਸਨ। ਜਦੋਂ ਕਿਸੇ ਵੀ ਜਹਾਜ਼ ਦੀ ਲਾਈਟ ਦਿਸਦੀ ਸਭਨਾਂ ਦੀਆਂ ਉਂਗਲਾਂ ਉਸ ਪਾਸੇ ਹੋ ਜਾਂਦੀਆਂ। ਕਈ ਹਜ਼ਾਰ ਆਏ ਕਈ ਗਏ, ਕਈ ਜਹਾਜ਼ ਆਏ ਕਈ ਗਏ, ਕਿਉਂਕਿ ਦਰਸ਼ਨਾਲੂ ਸੱਜਣ ਸਮੇਂ ਤੋਂ ਕਾਫੀ ਚਿਰ ਪਹਿਲਾਂ ਪੁੱਜ ਚੁੱਕੇ ਸਨ। ਇਧਰੋਂ ਤਬਲਾਨ ਤੋਂ ਸੰਤ ਜੀ ਮਹਾਰਾਜ ਦੀ ਅਤੇ ਜਥੇ ਵਾਲੀਆਂ ਗੱਡੀਆਂ ਦਿੱਲੀ ਮੰਗਵਾਈਆਂ ਗਈਆਂ, ਜਿਨ੍ਹਾਂ ਵਿਚ ਕੁਝ ਪ੍ਰੇਮੀਆਂ ਸਮੇਤ ਲੇਖਕ ਵੀ ਸੀ। ਹਜ਼ੂਰ ਦੀਆਂ 3 ਗੱਡੀਆਂ 1 ਰਾਤ ਸਰਦਾਰ ਮੋਹਨ ਸਿੰਘ ਦੀ ਕੋਠੀ ਠਹਿਰ, ਦੂਸਰੇ ਦਿਨ ਸਮੇਂ ਤੋਂ ਪਹਿਲਾਂ ਦਿੱਲੀ ਦੇ ਪਾਲਮ ਹਵਾਈ ਅੱਡੇ ਤੇ ਪੁੱਜ ਗਈਆਂ। ਸਹੀ ਟਾਈਮ 6:20 ਤੇ ਜਹਾਜ਼ ਦੀਆਂ ਲਾਈਟਾਂ ਨਜ਼ਰ ਪਈਆਂ। ਪ੍ਰੇਮੀਆਂ ਦੇ ਮਨ ਖੁਸ਼ੀ ਵਿਚ ਇਉਂ ਟਹਿਕ ਪਏ ਜਿਵੇਂ ਸੂਰਜ ਨੂੰ ਦੇਖ ਕੇ ਕਮਲ ਖਿੜਦੇ ਹਨ। ਹੌਲੀ ਹੌਲੀ ਜਹਾਜ਼ ਹੇਠਾਂ ਉਤਰਿਆ। ਪਲੇਟਫਾਰਮ ਤੇ ਰੁਕਣ ਤੋਂ ਬਾਅਦ ਸਰਕਾਰੀ ਕਾਰਾਂ ਤੇ ਯਾਤਰੂ ਚੈਕਿੰਗ ਵਾਲੀ ਜਗ੍ਹਾ ਤੇ ਆਏ, ਜਿਨ੍ਹਾਂ ਨੂੰ ਸਤਿਕਾਰ ਨਾਲ ਜੀ ਆਖਿਆ। ਜਮਾਂ ਦੀ ਤਲਬ ਨਹੀਂ ਹੁੰਦੀ। ਜਥਾ ਤੁਧ ਸਲਾਹਨ ਤਿੰਨ ਤਨ, ਪੱਲੇ ਨਾਨਕ ਕਾ ਤਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕਹੋ ਜਮ ਕੀ ਤਲਬ ਨਾ ਹੋਈ। ਉਹਨਾਂ ਨੂੰ ਕੌਣ ਰੋਕ ਸਕਦਾ ਹੈ? ਰਾਜੇ ਜਨਕ ਵਾਂਗ ਹੋਰਾਂ ਨੂੰ ਨਰਕਾਂ ਤੋਂ ਛਡਾਉਣ ਵਾਲੇ ਅਰਸੀ ਪ੍ਰੀਤਮ ਨੂੰ ਆਇਆ ਦੇਖ ਕਰਮਚਾਰੀਆਂ ਦੇ ਸਤਿਕਾਰ ਨਾਲ ਸਿਰ ਚੁੱਕ ਗਏ ਅਤੇ ਗੇਟ ਤੋਂ ਬਾਹਰ ਹੋ ਕੇ ਹੱਥ ਜੋੜ ਕੇ ਇੱਕ ਬੰਨੇ ਹੋ ਕੇ ਖੜੋ ਗਏ। ਆਪ ਜੀ ਆਪਣੇ ਹਜ਼ੂਰੀਏ ਸੇਵਾਦਾਰ ਸਮੇਤ ਗੱਡੀ ਵਿਚ ਆ ਬੈਠੇ। ਕਰਮਚਾਰੀਆਂ ਨੇ ਮਗਰ ਆ ਕੇ ਭਾਵਨਾ ਨਾਲ ਨਮਸਕਾਰ ਕਰ ਹਜ਼ੂਰ ਦੇ ਹੱਥ ਵਿਚ ਪੈਨ ਫੜਾ ਕੇ ਗੱਡੀ ਵਿਚ ਬੈਠਿਆਂ ਤੋਂ ਸਾਈਨ ਕਰਵਾ ਲਿਆ। ਲੇਖਕ ਨੂੰ ਪਾਸ ਖੜੋਤਾ ਦੇਖ ਗਰੀਬ ਨਵਾਜ ਬਿਰਧ ਦੀ ਪਾਲਣਾ ਕਰਦਿਆਂ ਡਰਾਈਵਰ ਨੂੰ ਇਸ਼ਾਰਾ ਕਰ ਆਪਣੇ ਨਾਲ ਹੀ ਪਿਛਲੀ ਸੀਟ ਤੇ ਬਿਠਾ ਲਿਆ। ਗੱਡੀ ਦਿੱਲੀ ਦੀਆਂ ਚੌੜੀਆਂ ਸੜਕਾਂ ਨੂੰ ਨਾਪਦੀ ਹੋਈ ਫਰੈਂਡਜ ਕਲੋਨੀ ਕੋਕਾ ਕੋਲਾ ਵਾਲੇ ਸਰਦਾਰਾਂ ਦੀ ਕੋਠੀ 9 ਵਿਚ ਪੁੱਜੀ। ਇੱਥੇ ਵੀ ਦਾਤੇ ਦੇ ਦਰਸ਼ਨਾਂ ਦੀ ਤੰਗ ਵਿਚ ਖੜੋਤੀ ਬਹੁਤ ਸਾਰੀ ਸੰਗਤ ਡਿੱਗ ਰਹੀ ਸੀ। ਹਵਾਈ ਅੱਡੇ ਤੇ ਗਏ ਗੁਰਮੁਖ ਵੀ ਆਪੋ ਆਪਣੀਆਂ ਗੱਡੀਆਂ ਜਾਂ ਬੱਸਾਂ ਰਾਹੀਂ ਕੋਠੀ ਆ ਗਏ। ਨਾਲ ਦੇ ਸਿੰਘਾਂ ਦੀ ਵੀ ਕੋਈ ਚੈਕਿੰਗ ਨਹੀਂ ਹੋਈ, ਕਿਉਂਕਿ ਕੀਰਤਨ ਕਰਨ ਵਾਲੇ ਬਾਜਿਆਂ ਤੋਂ ਬਿਨਾਂ ਕੋਈ ਹੋਰ ਵਸਤੂ ਤਾਂ ਹੈ ਹੀ ਨਹੀਂ ਸੀ। ਸਭਨਾਂ ਦੇ ਸਹਿਣ ਕਰਵਾ ਕੇ ਬਾਹਰ ਲੰਘਾ ਦਿੱਤਾ। ਇਹ ਵੀ ਪ੍ਰੀਤਮ ਦੇ ਮਗਰ ਹੀ ਆਪਣੀ ਗੱਡੀ ਲਾ ਕੇ ਕੋਠੀ ਵਿਚ ਪੁੱਜ ਗਏ। ਇੱਥੇ ਸੰਤ ਜੀ ਮਹਾਰਾਜ ਨੇ ਸੰਘ ਦਾ ਪਿਆਰ ਤੱਕ ਕੇ ਕੁਰਸੀ ਤੇ ਸੱਜ ਕੇ ਸਭਨਾਂ ਨੂੰ ਖੁੱਲਾ ਦਰਸ਼ਨ ਦੀਦਾਰ ਬਖਸ਼ ਭਾਵਨਾ ਪੂਰੀ ਕੀਤੀ। ਉਪਰੰਤ ਪ੍ਰਸ਼ਾਦ ਵਰਤਾ ਕੇ ਆਪ ਜੀ ਆਪਣੀ ਰਹਾਇਸ਼ ਜਗ੍ਹਾ ਤੇ ਆ ਗਏ। ਬਾਹਰੋਂ ਆਈ ਸੰਗਤ ਨਮਸਕਾਰ ਕਰਕੇ ਜਲ ਪਾਣੀ ਛੱਕ ਕੇ ਵਾਪਸ ਮੁੜ ਗਈ ਆਈ। ਹਜ਼ੂਰ ਨੇ ਇਸ਼ਨਾਨ ਆਦਿ ਕਿਰਿਆ ਤੋਂ ਬਾਅਦ ਨਾਸਤਾ ਕਰਕੇ ਆਰਾਮ ਕੀਤਾ। ਸੰਤ ਜੀ ਮਹਾਰਾਜ ਨੇ ਇੰਡੀਆ ਵਾਪਸ ਆਉਣ ਦੀ ਖੁਸ਼ੀ ਵਿਚ ਕੋਠੀ ਵਾਲੇ ਪ੍ਰੇਮੀ ਸਰਦਾਰਾਂ ਵੱਲੋਂ ਅਖੰਡ ਪਾਠ ਰਖਾਇਆ ਗਿਆ, ਜੋ ਜਥੇ ਦੇ ਸਿੰਘਾਂ ਨੇ ਕੀਤਾ। ਇੱਥੇ ਆਪ ਜੀ ਇੱਕ ਹਫ਼ਤਾ ਠਹਿਰੇ। ਫਿਰ ਹਾਪੜ ਵਾਲੇ ਗੁਰਮੁਖਾਂ ਨੇ ਬੇਨਤੀਆਂ ਕਰਕੇ ਆਪ ਜੀ ਦੇ ਦਰਸ਼ਨ ਹਾਪੜ ਹੀ ਸੰਗਤ ਨੂੰ ਕਰਵਾਏ। ਜਥਾ ਦਿੱਲੀ ਤੋਂ ਤਬਲਾਨ ਆ ਗਿਆ। ਸੰਤ ਜੀ ਮਹਾਰਾਜ ਦੋ ਹਫ਼ਤੇ ਹਾਪੜ ਠਹਿਰੇ, ਉਪਰੰਤ ਕੱਤਕ ਦੇ ਮਹੀਨੇ ਦਸਵੀਂ ਦਾ ਦੀਵਾਨ ਕਰਨ ਵਾਸਤੇ ਤਬਲਾਨ ਆ ਗਏ। ਇਸ ਇਲਾਕੇ ਵਿਚ ਸੰਗਤਾਂ ਦੇ ਮਨ ਵਿਖੇ ਇਤਨਾ ਉਤਸ਼ਾਹ ਸੀ, ਜਿਨ੍ਹਾਂ ਨੂੰ ਹਜ਼ੂਰ ਦੇ ਆਉਣ ਦਾ ਪਤਾ ਲੱਗਿਆ ਉਹ ਸਮੇਂ ਤੋਂ ਪਹਿਲਾਂ ਹੀ ਨਾਭੇ ਪਟਿਆਲੇ ਦੀ ਤੋਂ ਇਲਾਵਾ ਕਈ ਪਿੰਡਾਂ ਚੋਂ ਟਰਾਲੀਆਂ, ਟਰੱਕਾਂ, ਟਰੈਕਟਰਾਂ ਤੇ ਸਾਈਕਲਾਂ ਤੇ ਆ ਗਏ। ਹਜ਼ੂਰ ਦੀ ਗੱਡੀ ਆਉਂਦੀ ਦੇਖ ਸਭਨਾਂ ਨੇ ਜੈਕਾਰਿਆਂ ਨਾਲ ਆਕਾਸ਼ ਗੁੰਜਾ ਦਿੱਤਾ। ਸੜਕ ਦੇ ਦੋਹੀ ਪਾਸੀ ਹੱਥਾਂ ਵਿਚ ਫੁੱਲਾਂ ਦੇ ਸਿਹਰੇ ਫੜੀ ਦੂਰ ਤੱਕ ਸ਼ਰਧਾਲੂਆਂ ਦੀ ਲਾਈਨ ਖੜੀ ਸੀ। ਸਾਰਿਆਂ ਨੇ ਚੁੱਕ ਕੇ ਨਮਸਕਾਰ ਕੀਤੀ। ਸ਼ੇਰਿਆਂ ਤੇ ਫੁੱਲਾਂ ਤੋਂ ਇਲਾਵਾ ਕਈ ਪਿਆਰ ਵਾਲੇ ਗੱਡੀ ਉਪਰੋਂ ਮਾਇਆ ਸੱਟਣ ਲੱਗੇ, ਗੋਲੇ ਵੀ ਚਲਾਏ। ਦਾਤੇ ਨੇ ਕੁਰਸੀ ਤੇ ਸੱਜ ਕੇ ਦੂਰੋਂ ਆਏ ਸ਼ਰਧਾਲੂਆਂ ਨੂੰ ਦਰਸ਼ਨ ਬਖਸ਼ਿਆ। ਪ੍ਰੇਮੀ ਨੇਤਰਾਂ ਦੁਆਰਾ ਦੀਦਾਰ ਰੂਪੀ ਅੰਮ੍ਰਿਤ ਪਾਨ ਕਰ ਬਿਰੋਂ ਦੀ ਪੀੜਾ ਸ਼ਾਂਤ ਕਰਨ ਲੱਗੇ। ਰਾਮ ਭਗਵਾਨ ਦੇ ਅਯੁੱਧਿਆ ਵਾਪਸ ਆਉਣ ਦੀ ਖੁਸ਼ੀ ਵਾਂਗ ਰਾਤ ਨੂੰ ਦੀਪਮਾਲਾ ਕੀਤੀ, ਆਤਸ਼ਬਾਜ਼ੀ ਤੇ ਗੋਲੇ ਵੀ ਚਲਾਏ। ਦੂਸਰੇ ਦਿਨ ਦਸਵੀਂ ਦੇ ਦੀਵਾਨ ਵਿਚ ਵੀ ਨਗਰਾਂ ਤੇ ਸ਼ਹਿਰਾਂ ਦਾ ਬੜਾ ਉੱਚ ਪੱਧਰ ਤੇ ਇਕੱਠ ਜੁੜਿਆ। ਲੰਗਰ ਭੰਡਾਰਾ ਟੁੱਟ ਵਰਤਿਆ। ਉਪਰੰਤ ਆਪ ਜੀ ਕਰਨ ਸਰ ਰਾੜਾ ਸਾਹਿਬ ਦੀ ਸੰਗਤ ਦੀਆਂ ਮਨੋਮਈ ਬੇਨਤੀਆਂ ਜਾਣ ਦੂਸਰੇ ਦਿਨ ਕਰਮ ਸਰ ਆ ਗਏ। ਇਥੋਂ ਦਾ ਦ੍ਰਿਸ਼ਤਾਂ ਦੇਖਣ ਨਾਲ ਹੀ ਸੰਬੰਧ ਰੱਖਦਾ ਸੀ। ਸਵਾਗਤ ਵਾਸਤੇ ਗੌਰਮੈਂਟ ਹਾਈ ਸਕੂਲ ਕਰਮ ਸਰ ਦੇ ਵਿਦਿਆਰਥੀ ਬੈਂਡ ਬਾਜਾ ਲੈ ਕੇ ਇਕ ਘੰਟਾ ਪਹਿਲਾਂ ਆ ਗਏ। ਇਲਾਕੇ ਦੀ ਸੰਗਤ ਜੁੜ ਗਈ। ਫੁੱਲਾਂ ਦੇ ਹਾਰ, ਫਲਾਂ ਦੇ ਟੋਕਰੇ ਤੇ ਹੋਰ ਪ੍ਰਸ਼ਾਦ ਦੀ ਗਿਣਤੀ ਕੋਈ ਨਹੀਂ ਸੀ। ਨਹਿਰ ਦੀ ਪਟੜੀ ਉਪਰ ਹੀ ਦਾਤੇ ਦੀ ਉਡੀਕ ਵਿਚ ਬੈਠੀ ਸੰਗਤ ਨੇ ਗੱਡੀ ਨੂੰ ਦੇਖ ਗੋਲੇ ਚਲਾਉਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦੀ ਆਵਾਜ਼ ਸੁਣ ਕੇ ਦੂਰ ਨੇੜੇ ਸੇਵਾ ਕਰਦੇ ਸਥਾਨ ਦੇ ਸੇਵਾਦਾਰ ਵੀ ਆ ਗਏ। ਹਜ਼ੂਰ ਦੇ ਗਲੇ ਵਿਚ ਤੇ ਗੱਡੀ ਉਪਰ ਫੁੱਲਾਂ ਦੇ ਹਾਰ ਪਾਏ, ਆਤਿਸ਼ਬਾਜ਼ੀ ਤੇ ਗੋਲੇ ਚਲਾਏ, ਬੈਂਡ ਬਾਜਿਆਂ ਤੇ ਸ਼ਬਦ ਕੀਰਤਨ ਨਾਲ ਅਰਸ਼ੀ ਪ੍ਰੀਤਮ ਦਾ ਬੜਾ ਸਤਿਕਾਰ ਕੀਤਾ। ਰਾਤ ਨੂੰ ਦੀਪਮਾਲਾ ਕੀਤੀ। ਬਾਹਰ ਸੰਗਤ ਨੂੰ ਦਰਸ਼ਨ ਵਛ ਕੇ ਪੂਰੇ ਅੰਦਰ ਪੁੱਜੇ, ਜਿੱਥੇ ਆਪ ਜੀ ਦੇ ਗੁਰ ਭਾਈ ਛੋਟੇ ਸੰਤ ਜੀ ਮਹਾਰਾਜ ਕੁਝ ਕੁ ਸੱਜਣਾਂ ਸਮੇਤ ਅਡੀਕ ਵਿਚ ਬੈਠੇ ਸਨ। ਵੱਡੇ ਮਹਾਂਪੁਰਸ਼ਾਂ ਨੂੰ ਆਇਆ ਦੇਖ ਸਤਿਕਾਰ ਵਿਚ ਕੁਰਸੀ ਤੋਂ ਉੱਠੇ। ਦੋਵੇਂ ਮਹਾਂਪੁਰਸ਼ਾਂ ਨੇ ਇਕ ਦੂਜੇ ਨੂੰ ਪਰਸ ਪਾਰ ਨਮਸਕਾਰ ਕੀਤੀ। ਉਪਰੰਤ ਰਾਮ ਲਛਮਣ ਵਾਂਗ ਦੋਨੋ ਪੀਰ ਜੱਫੀਆਂ ਪਾ ਕੇ ਮਿਲੇ, ਸੁਖ ਆਨੰਦ ਪੁੱਛੀ। ਦੋਹੀ ਪਾਸੀ ਮੂਕ ਹੀ ਉੱਤਰ ਮਿਲ ਗਿਆ। ਪ੍ਰੇਮੀਆਂ ਦੇ ਮਨ ਦਾ ਚਾਅ ਅੰਦਰੋਂ ਉਮੰਡ ਮੰਡ ਬਾਹਰ ਆਉਂਦਾ ਸੀ। ਲਗਾਤਾਰ ਕਈ ਦਿਨ ਭੰਡਾਰੇ ਹੁੰਦੇ ਰਹੇ। ਕੱਤਕ ਦੀ ਪੂਰਨਮਾਸ਼ੀ ਨੂੰ ਤਾਂ ਇਤਨਾ ਇਕੱਠ ਜੁੜ ਗਿਆ ਕਿ ਪੰਡਾਲ ਵਿਚ ਬੈਠਣ ਨੂੰ ਜਗ੍ਹਾ ਨਾ ਰਹੀ। ਸਾਰੀਆਂ ਸੜਕਾਂ ਵੀ ਭਰ ਗਈਆਂ। ਬਹੁਤ ਸਾਰੇ ਸੱਜਣ ਦੂਰ ਖੜੇ ਦਰਸ਼ਨ ਕਰ ਰਹੇ ਸਨ। ਸੇਵਾਦਾਰਾਂ ਨੇ ਸੋਹਣਾ ਪ੍ਰਬੰਧ ਨਿਭਾਇਆ। ਸਾਰੇ ਪ੍ਰੇਮੀ ਕੀਰਤਨ ਸੁਣ ਕੇ ਤੇ ਦੀਦਾਰ ਕਰਕੇ ਖੁਸ਼ੀ ਵਿਚ ਖੀਵੇ ਹੋ ਕੇ ਝੂਮਣ ਲੱਗੇ। ਦੂਸਰੇ ਦਿਨ ਸਵੇਰੇ ਅੰਮ੍ਰਿਤ ਪ੍ਰਚਾਰ ਵੀ ਹੋਇਆ। ਕਈ ਸੌ ਪ੍ਰਾਣੀ ਗੁਰੂ ਕੇ ਜਹਾਜ਼ ਜੇ ਚੜੇ। ਪੂਰਨਮਾਸੀ ਵਾਲੇ ਦਿਨ ਕਨੇਚ ਦੀ ਖੂਹ ਤੇ ਕੀਰਤਨ ਹੋਇਆ। ਇਸ ਥਾਂ ਤੇ ਵੀ ਬਹੁਤ ਸੰਗਤ ਜੁੜੀ। ਇਕ ਦਿਨ ਰੈਸਟ ਕਰਕੇ ਪ੍ਰਾਂਤ ਪਿੰਡਾਂ ਨੂੰ ਦੀਵਾਨ ਬਖਸ਼ ਦਿੱਤੇ। ਬਾਹਰਲੇ ਮੁਲਕਾਂ ਦੀ ਸਚਾਈ ਤੇ ਸਫਾਈ ਦੀ ਪ੍ਰਸ਼ੰਸਾ ਕਰਦਿਆਂ ਫਰਮਾਇਆ, ਜੇਕਰ ਸਾਡਾ ਦੇਸ਼ ਵੀ ਉਹਨਾਂ ਗੱਲਾਂ ਨੂੰ ਧਾਰਨ ਕਰ ਲਵੇ ਤਾਂ ਦੇਸ਼ ਵੈਕੁੰਠ ਬਣ ਸਕਦਾ ਹੈ। ਆਪ ਜੀ ਨੇ ਉਪਦੇਸ਼ ਬਖਸ਼ਿਆ।